ਵਾਹਿਗੁਰੂ ਸਾਹਿਬ ਜੀਓ ਤੋਟਕ ਛੰਦ ਰਹਿ ਕੇ ਤਕ ਬਾਸਰ ਮਾਤ ਪਿਤਾ ਮਿਲ ਕੈ ਸੁਤ ਪੋਤਰ ਹੈ ਕੀਨ ਗਤਾ ਇਕ ਸਾਲ ਭਇਓ ਸੁਤ ਕੇ ਜਨ ਮੇ ਮੁਖ ਹੀਰਤ ਮਾਤ ਖੁਸ਼ੀ ਮਨ ਮੇ ਰਹਿ ਕੇ ਤਕ ਬਾਸੁਰ ਮਾਤ ਪਿਤਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੀਨਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਚੱਲ ਰਿਹਾ ਲੜੀਵਾਰ ਇਤਿਹਾਸ ਜੀਵਨ ਸ਼੍ਰਵਣ ਕਰ ਰਹੇ ਹਾਂ। ਸਤਿਗੁਰੂ ਫਰਮਾਉਂਦੇ ਨੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜੋ ਗੁਰਾਂ ਦਾ ਜੀਵਨ ਹੈ ਸ਼੍ਰਵਣ ਕਰਕੇ ਜਿਸ ਪ੍ਰਕਾਰ ਸਿੱਖਿਆ ਮਿਲਦੀ ਹੈ, ਫਿਰ ਇੱਕ ਐਸੇ ਦਰਸ਼ਨ ਹੁੰਦੇ ਨੇ ਜੋ ਅੱਖਾਂ ਨਾਲ ਕੀਤੇ ਜਾਂਦੇ ਨੇ, ਪ੍ਰਤੱਖ ਦਰਸ਼ਨ, ਚਿੱਤਰ ਦਰਸ਼ਨ। ਇਹ ਵੀ ਫੋਟੋ ਤਸਵੀਰ ਹੈ ਗੁਰਾਂ ਦੀ। ਇੱਕ ਸ਼੍ਰਵਣ ਦਰਸ਼ਨ ਜੋ ਕੰਨਾਂ ਦੇ ਨਾਲ ਸੁਣ ਕੇ ਮਨ ਨੇ ਉਹੋ ਜਿਹਾ ਚਿੱਤਰ ਬਣਾ ਲੈਣਾ। ਇੱਕ ਹੁੰਦੇ ਨੇ ਸੁਪਨੇ ਵਿੱਚ ਦਰਸ਼ਨ, ਉਹਨੂੰ ਕਹਿੰਦੇ ਸੁਪਨ ਦਰਸ਼ਨ। ਇਸ ਤਰ੍ਹਾਂ ਇਹ ਚਾਰ ਪ੍ਰਕਾਰ ਦਾ ਦਰਸ਼ਨ ਜਿਹਦੇ ਵਿੱਚੋਂ ਪ੍ਰਤੱਖ ਦਰਸ਼ਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਨ। ਸੁਪਨੇ ਵਿੱਚ ਦਰਸ਼ਨ ਹੋਣੇ, ਫਿਰ ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕੰਨਾਂ ਦੇ ਵਿੱਚ ਸੁਣ ਕੇ ਉਸ ਤਰ੍ਹਾਂ ਦਾ ਸਰੂਪ ਬਣਾ ਲੈਣਾ। ਮਨ ਨੇ ਸੁਲਤਾਨਪੁਰ ਸਾਹਿਬ ਜਾਣਾ, ਹਾਜ਼ਰੀ ਭਰਨੀ। ਇਸ ਤਰ੍ਹਾਂ ਮਨ ਕਰਕੇ ਸਾਡੀ ਹਾਜ਼ਰੀ ਭਰੀ ਜਾਂਦੀ ਹੈ ਸਤਿਗੁਰੂ ਮਹਾਰਾਜ ਦੇ ਨਾਲ। ਦਰਸ਼ਨ ਪਾਉਂਦੇ ਹਾਂ ਸਾਰਿਆਂ ਦੇ। ਮਨ ਖਿੰਡਾਓ ਵਿੱਚੋਂ ਨਿਕਲ ਕੇ ਗਲਤ ਪਾਸਿਆਂ ਤੋਂ ਹਟ ਕੇ ਬੁਰੀਆਂ ਘਾੜਤਾਂ ਨੂੰ ਘੜਨਾ ਛੱਡ ਦਿੰਦਾ ਅਤੇ ਇੱਕ ਘਾੜਤ ਘੜਦਾ ਮਨ ਦੇ ਅੰਦਰ ਕਿ ਗੁਰਾਂ ਦੇ ਇਤਿਹਾਸ ਨੂੰ ਸੁਣ ਕੇ ਗੁਰਾਂ ਦੀ ਘਾੜਤ ਘੜਦਾ ਕਿ ਸਤਿਗੁਰ ਕੈਸੇ ਹਨ। ਸਤਿਗੁਰ ਮੂਰਤ ਕਉ ਬਲ ਜਾਉ। ਸੋ ਇਹਦੇ ਨਾਲ ਨਾਲ ਚਿੱਤਰ ਦਰਸ਼ਨ ਵੀ ਹੁੰਦੇ ਨੇ ਕਿ ਗੁਰੂ ਸਾਹਿਬ ਦਾ ਸਰੂਪ ਐਸਾ ਹੋਵੇਗਾ ਜਿਵੇਂ ਅਸੀਂ ਦੇਖਦੇ। ਪਰ ਜਦੋਂ ਸਾਖਿਆਤ ਪ੍ਰਤੱਖ ਦਰਸ਼ਨ ਦਿੰਦੇ ਹਨ ਉਹ ਦਰਸ਼ਨ ਜੀਵ ਨੂੰ ਨਿਹਾਲ ਕਰ ਦਿੰਦੇ ਹਨ। ਆਓ ਸ਼੍ਰਵਣ ਕਰਦੇ ਹਾਂ ਸਤਿਗੁਰੂ ਮਹਾਰਾਜ ਦਾ ਇਤਿਹਾਸ। ਬਹੁਤ ਸਮਾਂ ਘਰ ਦੇ ਵਿੱਚ ਕੁਝ ਐਸਾ ਸਮਾਂ ਵੀ ਹੋਇਆ ਕਿ ਮਾਤਾ ਸੁਲੱਖਣੀ ਜੀ ਇੱਕ ਐਸੇ ਪਰਿਵਾਰ ਵਿੱਚੋਂ ਆਏ ਨੇ ਜੋ ਹਲੇ ਧਰਮ ਦੇ ਬਾਰੇ ਜਾਣਕਾਰੀ ਨਹੀਂ ਰੱਖਦਾ। ਜੇ ਰੱਖਦਾ ਹੈ ਤਾਂ ਉਹ ਕਰਮਕਾਂਡੀ ਲੋਕ, ਪੁਰਾਣੇ ਲੋਕ ਜਿਨ੍ਹਾਂ ਨੇ ਬੁੱਤ ਪੂਜਾ ਆਦਿ ਕੀਤੀਆਂ ਹੋਈਆਂ ਨੇ ਜਾਂ ਥਿੱਤਾਂ ਵਾਰਾਂ ਨੂੰ ਮੰਨਿਆ ਹੈ। ਇੱਥੇ ਗੁਰੂ ਨਾਨਕ ਦੇਵ ਜੀ ਦੇ ਕੋਲ ਜਦੋਂ ਆਏ ਹੌਲੀ ਹੌਲੀ ਸਮਝ ਲੱਗੀ, ਸ਼ਰਧਾ ਭਾਵਨਾ ਬਣਾਈ ਮਹਾਰਾਜ 'ਤੇ। ਦਾਸ ਦਾਸੀਆਂ ਹਟਾ ਦਿੱਤੇ, ਖੁਦ ਸੇਵਾ ਕਰਨ ਲੱਗ ਪਏ। ਬੇਬੇ ਨਾਨਕੀ ਜੀ ਦੇ ਬੇਨਤੀ ਕਰਨ ਤੋਂ ਆਪ ਨੇ ਬਖਸ਼ਿਸ਼ਾਂ ਕੀਤੀਆਂ, ਸੋਹਣੇ ਲਾਲ ਬਖਸ਼ੇ ਨੇ। ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦਾ ਨਾਮ ਫਿਰ ਰੱਖਿਆ ਹੈ, ਅੱਗੇ ਹੁਣ ਅੱਜ ਸ਼੍ਰਵਣ ਕਰਦੇ ਹਾਂ ਕਿਸ ਪ੍ਰਕਾਰ ਗੁਰੂ ਸਾਹਿਬ ਕਿਰਪਾ ਕਰਨਗੇ। ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਵਾਹਿਗੁਰੂ ਸਾਹਿਬ ਜੀਓ। ਤੋਟਕ ਛੰਦ ਰਹਿ ਕੇਤਕ ਬਾਸੁਰ ਮਾਤ ਪਿਤਾ, ਮਿਲ ਕੈ ਸੁਤ ਪੁੱਤ ਰਹਿ ਕੀਨ ਗਤਾ।
ਕਿੰਨਾ ਕੁ ਦਿਨ ਤੱਕ ਰਹਿ ਕਰਕੇ ਮਾਤਾ ਤ੍ਰਿਪਤਾ ਜੀ, ਪਿਤਾ ਬਾਬਾ ਕਲਿਆਣ ਚੰਦ ਜੀ ਆਪਣੇ ਸਪੁੱਤਰ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਅਤੇ ਮਿਲ ਕੇ ਸੁਤ ਪੌਤਰ ਹੈ ਫਿਰ ਆਪਣੇ ਪੋਤਰੇ ਨੂੰ ਮਿਲੇ, ਕੀਨ ਗਤਾ। ਉਸ ਤੋਂ ਬਾਅਦ ਉੱਥੋਂ ਚੱਲਣਾ ਕੀਤਾ ਰਾਏ ਭੋਏ ਦੀ ਤਲਵੰਡੀ ਨੂੰ।
ਇੱਕ ਸਾਲ ਭਇਓ ਸੁਤ ਕੇ ਜਨਮੇ, ਮੁਖ ਹੀਰਤ ਮਾਤ ਖੁਸ਼ੀ ਮਨ ਮੈਂ।
ਹੁਣ ਜਦੋਂ ਇੱਕ ਸਾਲ ਦੇ ਕਰੀਬ ਹੋਇਆ ਬਾਬਾ ਸ੍ਰੀ ਚੰਦ ਜੀ ਨੂੰ ਜਨਮ ਲਿਆ, ਫਿਰ ਇਸ ਤਰੀਕੇ ਨਾਲ ਮੁਖ ਹੇਰਤ ਮਾਤ ਖੁਸ਼ੀ ਮਨ ਮੈਂ ਦੇਖ ਕਰਕੇ ਮਾਤਾ ਸੁਲੱਖਣੀ ਜੀ ਆਪਣੇ ਪੁੱਤਰ ਨੂੰ ਬਹੁਤ ਖੁਸ਼ ਹੁੰਦੇ ਨੇ। ਮੋਹ ਪਿਆਰ ਬੱਚੇ ਦਾ ਸੁਭਾਵਕ ਹੁੰਦਾ, ਸਾਡਾ ਬੱਚਾ ਸੋਹਣਾ ਬੱਚਾ ਹੈ ਸਾਡਾ, ਉਹ ਵੀ ਜੋ ਇੰਨੇ ਮਹਾਨ ਤਪੱਸਵੀ ਭਗਤੀ ਸ਼ੁਭ ਗੁਣਾਂ ਦੇ ਵਿੱਚ ਭਰਪੂਰ, ਇੱਕ ਜੱਗ ਦੇ ਵਿੱਚ ਗੱਲ ਹੈ ਕਿ ਪਿੱਛੇ ਕੋਈ ਨਹੀਂ ਹੋਇਆ ਗੁਰੂ ਨਾਨਕ ਜੈਸਾ, ਹੁਣ ਨਹੀਂ ਹੋਵੇਗਾ, ਅੱਗੇ ਨੂੰ ਹੋਵੇਗਾ ਨਹੀਂ। ਗੁਰੂ ਨਾਨਕ ਸਾਹਿਬ ਗੁਰੂ ਨਾਨਕ ਸਾਹਿਬ ਹੀ ਹਨ, ਪਰ ਉਹਨਾਂ ਦੇ ਨਾਲ ਜੁੜੀਆਂ ਸਾਰੀਆਂ ਹਸਤੀਆਂ ਹੀ ਐਸੀਆਂ ਨੇ। ਬਾਬਾ ਸ੍ਰੀ ਚੰਦ ਜੈਸਾ ਵੀ ਪਿੱਛੇ ਨਾ ਹੋਇਆ ਨਾ ਹੋਵੇਗਾ, ਨਾ ਹੁਣ ਕੋਈ ਉਹਨਾਂ ਵਰਗਾ, ਕਿਉਂਕਿ ਜਿੰਨੇ ਵੱਡੇ ਭਾਗ ਬਾਬਾ ਸ੍ਰੀ ਚੰਦ ਜੀ ਨੇ ਉਹਨੇ ਅਵਤਾਰ ਗੁਰਾਂ ਦੇ ਘਰ ਦੇ ਵਿੱਚ ਆ ਕੇ ਲਿਆ ਹੈ। ਸੋ ਇਹ ਬਹੁਤ ਇੱਕ ਵੱਡੇ ਭਾਗਾਂ ਦੀ ਗੱਲ ਹੈ। ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਬਣਨ ਨੂੰ ਤਰਸਦੇ ਹਾਂ ਜਾਂ ਅਸੀਂ ਉਹਨਾਂ ਦੇ ਦਰਸ਼ਨਾਂ ਨੂੰ ਤਰਸਦੇ ਹਾਂ, ਪਰ ਇੱਕ ਮਾਣ ਹੋਣਾ ਕਿ ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਹੋਣਾ, ਉਹਨਾਂ ਨੂੰ ਪਿਤਾ ਜੀ ਕਹਿਣਾ, ਉਹਨਾਂ ਦੀ ਗੋਦੀ ਵਿੱਚ ਖੇਡਣਾ, ਇਹ ਬਹੁਤ ਵੱਡੇ ਭਾਗਾਂ ਦੀ ਗੱਲ ਹੈ।
ਭਗਨੀ ਮਨ ਕੀ ਸਭ ਜਾਨ ਰਿਦੇ, ਮੁਖ ਨਾਨਕ ਬੈਨ ਭਏ ਸੁਖ ਦੇ।
ਭਗਨੀ ਤੋਂ ਭਾਵ ਭੈਣ ਜੀ, ਬੇਬੇ ਨਾਨਕੀ ਜੀ ਜੋ ਹਨ, ਉਹਨਾਂ ਦੀ ਮਨ ਲਈ ਗੱਲ ਮਨ ਦੇ ਅੰਦਰ ਜਾਣ ਕੇ ਹਿਰਦੇ ਵਿੱਚ ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਖ ਦੇ ਦੇਣ ਵਾਲੇ ਬਚਨ ਕੀਤੇ।
ਇੱਕ ਵਾਰ ਕਲੇ ਪ੍ਰਤ ਪਾਰ ਕਰੋ, ਤੁਮੇ ਆਨ ਵਿਚਾਰ ਕਛੂ ਨਾ ਧਰੋ।
ਬੇਬੇ ਨਾਨਕੀ ਜੀ ਦੇ ਫੁਰਨੇ ਵਿੱਚ ਆ ਗਿਆ ਕਿ ਮੈਨੂੰ ਵੀ ਇੱਕ ਲਾਲ ਦੀ ਬਖਸ਼ਿਸ਼ ਹੋ ਜਾਂਦੀ। ਜੇ ਗੁਰੂ ਸਾਹਿਬ ਨੇ ਦਿਲ ਦੀ ਗੱਲ ਜਾਣ ਲਈ ਕਿ ਬੇਬੇ ਨੂੰ ਇਹਨਾਂ ਚੱਕਰਾਂ ਵਿੱਚ ਨਹੀਂ ਪਾਉਣਾ, ਭਗਤੀ ਹੈ, ਭਗਤੀ ਨੇ ਅਵਤਾਰ ਧਾਰਿਆ। ਜਦੋਂ ਮਨ ਦੇ ਅੰਦਰ ਥੋੜ੍ਹਾ ਜਿਹਾ ਸੰਸਾਰ ਦਾ ਮੋਹ ਪੈਦਾ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਬਸ ਇਹ ਇੱਕ ਬਾਰਕ ਹੈ, ਦੋਨੋਂ ਜਾਣੀਆਂ ਕਢਾ ਲਓ, ਜਾ ਬਹੁਤਾ ਜ਼ਿਆਦਾ ਜੰਜਾਲ ਵਿੱਚ ਨਹੀਂ ਪੈਣਾ, ਇਹਨਾਂ ਨੂੰ ਹੀ ਪਾਲ ਲਓ।
ਸੁਣ ਕੈ ਹਰ ਕੀ ਸਰਸੀ ਉਰ ਮੈਂ, ਪਵ ਰੰਕ ਮਦਾਰ ਪੀਓ ਘਰ ਮੈਂ।
ਇਸ ਤਰੀਕੇ ਨਾਲ ਸੁਣ ਕਰਕੇ ਬਹੁਤ ਮਨ ਦੇ ਅੰਦਰ ਬਹੁਤਾ ਜ਼ਿਆਦਾ ਖੁਸ਼ ਹੋਏ ਮਨ ਦੇ ਵਿੱਚ ਕਿ ਗੁਰੂ ਸਾਹਿਬ ਨੇ ਮੇਰੇ ਦਿਲ ਦੀ ਗੱਲ ਜਾਣ ਲਈ ਖਿੜ ਗਏ। ਔਰ ਭਾਵ ਰੰਕ ਮਦਾਰ ਪਇਓ ਘਰ ਮੈਂ, ਇਉਂ ਹੋ ਗਿਆ ਕਿ ਜਨਮ ਦੇ ਕੰਗਾਲ ਨੇ ਕਲਪ ਬ੍ਰਿਛ ਸਵਰਗ ਦੇ ਪੰਜਾਂ ਬ੍ਰਿਛਾਂ ਵਿੱਚੋਂ ਇੱਕ ਬ੍ਰਿਛ ਹੈ ਕਲਪ, ਉਹ ਮਾਨੋ ਬ੍ਰਿਛ ਪ੍ਰਾਪਤ ਕਰ ਲਿਆ।
ਮੁਖ ਕੰਜ ਬਿਲੋਕਤ ਲਾਲਤ ਹੈ, ਅਤ ਨੇਹ ਧਰੇ ਪ੍ਰਤਪਾਲਤ ਹੈ।
ਹੁਣ ਐਸਾ ਹੋ ਗਿਆ ਕਿ ਕਮਲ ਵਰਗਾ ਮੁਖ ਹੈ ਜਿਨ੍ਹਾਂ ਦਾ, ਬਾਬਾ ਸ੍ਰੀ ਚੰਦ ਜੀ ਦਾ, ਉਹਨਾਂ ਨੂੰ ਦੇਖਦੇ ਰਹਿੰਦੇ ਨੇ ਹਰ ਵਕਤ, ਲਾਲਤ ਹੈ ਔਰ ਉਹਨਾਂ ਨੂੰ ਹਮੇਸ਼ਾ ਲਾੜ ਲਾਉਂਦੇ ਨੇ, ਪਾਲਦੇ ਪ੍ਰੇਮ ਨਾਲ।
ਦੋਹਰਾ ਸ੍ਰੀ ਚੰਦ ਧਰ ਨਾਮ ਤੇ ਪਾਇਓ ਅਸ਼ੰਗ ਭਤੀਜ।
ਹੁਣ ਬਹੁਤ ਉਤਸ਼ਾਹ ਦੇ ਨਾਲ ਇਹ ਪ੍ਰਾਪਤ ਕੀਤਾ ਹੈ ਭਤੀਜ ਭਤੀਜਾ, ਅੱਖਰਾਂ ਦੀ ਬਣਤਰ ਹੈ ਭਾ ਭਰਾ ਤੀ ਤ੍ਰੀਆ ਦੀ ਜਿਹੜੀ ਰੀਸਤਰੀ ਹੈ, ਜਾਤ ਮਤਲਬ ਜਾਇਆ ਪੈਦਾ ਹੋਇਆ, ਤਿੰਨ ਅੱਖਰਾਂ ਨੂੰ ਮਿਲਾ ਕੇ ਬਣਿਆ ਭਾ ਤੀ ਜਾ ਭਤੀਜਾ। ਇਸੇ ਤਰ੍ਹਾਂ ਅੱਖਰ ਬਣਦਾ ਭਾਣਜਾ ਭਾ ਭਰਾ। ਸੋ ਇਸ ਤਰ੍ਹਾਂ ਇਹ ਜਿਹੜਾ ਹੈ ਭਾਣ ਭੈਣ ਜੋ ਜਾਇਆ ਉਹਦਾ ਭਾਣਜਾ, ਇਹ ਸਾਰੇ ਅੱਖਰ ਪੁਰਾਣੇ ਸਮੇਂ ਤੋਂ ਲੈ ਕੇ ਬਣੇ ਨੇ। ਕਿਸ ਪ੍ਰਕਾਰ ਉਹਨਾਂ ਅੱਖਰਾਂ ਨੂੰ ਜੋੜ ਕੇ ਫਿਰ ਅੱਖਰ ਬਣਦਾ, ਇਸ ਤਰ੍ਹਾਂ ਭਤੀਜੇ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਏ। ਸ੍ਰੀ ਚੰਦ ਧਰ ਨਾਮ ਤਿਹ, ਇਹ ਪਿੱਛੋਂ ਚਲੀ ਆਉਂਦੀ ਕੁਲ ਦੇ ਵਿੱਚ ਸ੍ਰੀ ਚੰਦ ਜੀ ਬੜੇ ਪਿਆਰ ਨਾਲ ਨਾਮ ਰੱਖਿਆ ਜਿਨ੍ਹਾਂ ਦਾ।
ਔਰ ਆਨੰਦ ਬਹੁ ਨਾਨਕੀ ਸੋਦਰ ਲਖਿਓ ਪ੍ਰਸੀਜ।
ਇਸ ਤਰ੍ਹਾਂ ਭਰਾ ਨੂੰ ਜਾਣਿਆ ਕਿ ਪ੍ਰਸੰਨ ਹੈ ਬਈ ਮੇਰੇ ਭਰਾ ਨੇ ਮੇਰੇ ਦਿਲ ਦੀ ਗੱਲ ਜਾਣ ਲਈ, ਕਿ ਮੇਰੀ ਇੱਛਾ ਸੀ ਮਨ ਚ ਭਰਾ ਨੂੰ ਕਹਿਣਾ ਤਾਂ ਨਹੀਂ, ਪਰ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਕਿਹਾ ਛੱਡੋ ਪਰੇ ਜੰਜਾਲਾਂ ਚ ਕੀ ਪੈਣਾ, ਸ੍ਰੀ ਚੰਦ ਜੀ ਨੂੰ ਪਾਲ ਲਓ, ਤੁਸੀਂ ਇਹ ਤੁਹਾਡੀ ਗੋਦ ਵਿੱਚ ਪਾ ਦਿੰਦੇ ਆ, ਤੁਸੀਂ ਦੋਨੋਂ ਜਾਣੀਆਂ ਇਹਨਾਂ ਦੀ ਹੀ ਪਾਲਣਾ ਕਰੋ।
ਦੋਹਰਾ ਚਰਨ ਸਰਨ ਗੁਰ ਪਰਨ ਮਨ ਨਖਨ ਨੇਹਕ ਸ਼ਬ ਮੂਲ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਦਾ ਇਹ ਅਗਲਾ ਪ੍ਰਸੰਗ ਜੋ 27ਵਾਂ ਪ੍ਰਸੰਗ ਹੈ ਪ੍ਰਾਰੰਭ ਕਰਦੇ ਨੇ। ਹੁਣ ਗੁਰਸਿੱਖਾਂ ਦੇ ਬਚਨ ਮਨ ਸੁਖ, ਸ਼ਾਹੂਕਾਰ ਤੇ ਭਾਈ ਭਗੀਰਥ ਦਾ ਪ੍ਰਸੰਗ ਬੜਾ ਸੁੰਦਰ ਹੈ, ਜਿੱਥੋਂ ਹੁਣ ਸਿੱਖੀ ਦਾ ਅਸਲ ਮੂਲ ਰੂਪ ਵਿੱਚ ਪ੍ਰਾਰੰਭ ਹੋਣਾ ਹੈ। ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂ ਸਾਰੇ ਸਰੂਪ ਗੁਰੂ ਦਾ ਮੰਗਲ ਹੈ ਇੱਕ, ਚਾਹੇ ਗੁਰੂ ਨਾਨਕ ਸਾਹਿਬ ਹੋਣ, ਚਾਹੇ ਗੁਰੂ ਅੰਗਦ ਦੇਵ ਜੀ ਹੋਣ, ਚਾਹੇ ਗੁਰੂ ਗ੍ਰੰਥ ਸਾਹਿਬ, ਸਾਰੇ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਚਰਨਾਂ ਦੀ ਸ਼ਰਨ ਦਾ ਜਿਹੜਾ ਆਸਰਾ ਮਨ ਵਿੱਚ ਲੈ ਕੇ, ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਨਹੁੰਆਂ ਦੀ ਜਿਹੜੀ ਛਬੀ ਹੈ ਉਹ ਹੀਰੇ ਦੀ ਛਬੀ ਦਾ ਵੀ ਮੂਲ ਰੂਪ ਹੈ।
ਹਰਨ ਮਰਨ ਭਾਵ ਨਿਜ ਜਾਣਨ ਨਮੋ ਹੋਹੇ ਅਨੁਕੂਲ।
ਜਿਹੜੇ ਸਤਿਗੁਰੂ ਆਪਣੇ ਦਾਸਾਂ ਦੇ ਜਨਮ ਮਰਨ ਆਦਿਕ ਦੁੱਖਾਂ ਨੂੰ ਕੱਟ ਲੈਣ ਵਾਲੇ ਨੇ, ਐਸੇ ਗੁਰਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ, ਉਹ ਸਦਾ ਹੀ ਮੇਰੇ ਤੇ ਕਿਰਪਾਲੂ ਹੋਣ, ਇਹ ਮੇਰੀ ਅਰਦਾਸ ਹੈ ਜੀ।
ਸ੍ਰੀ ਬਾਲਾ ਸੁੰਦਰ ਬਾਚ ਦੋਹਰਾ ਪੁਰ ਸੁਲਤਾਨ ਸਮੀਪ ਹੈ ਮੈਲ ਸਿੰਹਾਂ ਇੱਕ ਗ੍ਰਾਮ।
ਬਾਲਾ ਭਾਈ ਬਾਲਾ ਜੀ ਸੰਧੂ ਗੋਤ ਵਾਲੇ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਖਡੂਰ ਸਾਹਿਬ ਵਿਖੇ ਕਥਾ ਸੁਣਾ ਰਹੇ ਨੇ। ਇਹ ਸ੍ਰੀ ਸੁਲਤਾਨਪੁਰ ਸਾਹਿਬ ਇੱਕ ਮਲਸੀਹਾਂ ਨਾਮੇ ਪਿੰਡ ਹੈ ਜੋ ਨਕੋਦਰ ਦੇ ਕੋਲੇ ਹੈ। ਇਹ ਮਲਸੀਹਾਂ ਪਿੰਡ ਦੇ ਵਿੱਚ ਰਹਿਣ ਵਾਲਾ
ਉਤੋ ਉਪਾਸ਼ਕ ਕਾਲਿਕਾ ਤਹਾਂ ਭਗੀਰਥ ਨਾਮ।
ਕਾਲਿਕਾ ਕਾਲੀ ਦੇਵੀ ਨੂੰ ਮੰਨਣ ਵਾਲਾ ਉੱਥੇ ਇੱਕ ਭਗੀਰਥ ਨਾਮੇ ਬੰਦਾ ਰਹਿੰਦਾ ਸੀ।
ਜੋ ਭਾਈ ਜੋ ਮਿਲ ਤਿਹ ਲੀਏ ਗੁਰਮਤਿ ਰੀਤੀ।
ਸੋ ਜਿਸ ਤਰੀਕੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲ ਕੇ ਉਹਨੇ ਗੁਰਮਤਿ ਦੀ ਰੋਹ ਰੀਤੀ ਨੂੰ ਜਾਣਿਆ, ਪ੍ਰਾਪਤ ਕੀਤਾ, ਇਹਦੀ ਉਚਾਈ ਨੂੰ ਸਮਝਿਆ ਕਿ ਗੁਰਮਤਿ ਕੀ ਚੀਜ਼ ਹੈ, ਕਿਉਂਕਿ ਗੁਰਮਤਿ ਬਹੁਤ ਜ਼ਿਆਦਾ ਵੱਡੀ, ਇਹਨੂੰ ਸਮਝਣਾ ਬਹੁਤ ਆਮ ਇਨਸਾਨ ਦੇ ਬਸ ਦੀ ਗੱਲ ਨਹੀਂ, ਕਿਉਂਕਿ ਇੱਕ ਪੂਰਨ ਸੱਚਾਈ ਹੈ ਕਿ ਨਿਰੰਕਾਰ ਆਪ ਸ੍ਰਿਸ਼ਟੀ 'ਤੇ ਜਦੋਂ ਆਏ ਨੇ। ਦੂਜਿਆਂ ਨੂੰ ਥੋੜ੍ਹਾ ਬਹੁਤ ਇਸ ਗੱਲ ਦਾ ਮਨ ਦੇ ਅੰਦਰ ਹੋਇਆ ਕਿ ਸਾਡੇ ਪਹਿਲਾਂ ਆਏ ਨੇ, ਸਾਡੇ ਵੱਡੇ ਵਡੇਰੇ ਨੇ, ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਨੀਆਂ ਦੇ ਅੰਦਰ ਪਹਿਲਾਂ ਸਧਾਰਨ ਜਿਹਾ ਜਾਣ ਕੇ ਕਿ ਦੁਨੀਆਂ ਉੱਤੇ ਉਦੋਂ ਇੰਨਾ ਕੋਈ ਪਾਪ ਗੁਨਾਹ ਮੁੱਖ ਮਨੁੱਖ ਦੇ ਮਨ ਵਿੱਚ ਨਹੀਂ ਸੀ ਹੁੰਦਾ ਜਦੋਂ ਸ੍ਰਿਸ਼ਟੀ ਨਵੀਂ ਨਵੀਂ ਬਣੀ ਹੈ। ਹੌਲੀ ਹੌਲੀ ਫਿਰ ਦੁਨੀਆਂ ਦੇ ਅੰਦਰ ਗੁਨਾਹ ਪੈਦਾ ਹੁੰਦੇ ਨੇ, ਅਪਰਾਧ ਪੈਦਾ ਹੁੰਦੇ ਨੇ। ਪਹਿਲਿਆਂ ਯੁੱਗਾਂ ਦੇ ਵਿੱਚ ਸਿਰਫ ਓਨੇ ਕੀ ਅਵਤਾਰ ਦੀ ਲੋੜ ਪੈਂਦੀ ਸੀ, ਛੋਟੇ ਛੋਟੇ, ਫਿਰ ਵੱਡੇ, 14 ਕਲਾ, ਫਿਰ 16 ਕਲਾ, ਕਲਯੁੱਗ ਦਾ ਸਮਾਂ ਐਸਾ ਕਿ ਜਿੰਨਾ ਕਲਯੁੱਗ ਦੇ ਵਿੱਚ ਦੇਖੀਏ ਇੱਕ ਘਰ ਵਿੱਚ ਹੀ ਉਹਨਾਂ ਗੁਨਾਹ ਹੋ ਰਿਹਾ ਜਿਵੇਂ ਸਤਯੁੱਗ ਦੇ ਵਿੱਚ ਸਾਰੇ ਮੁਲਕ 'ਚ ਇੰਨਾ ਗੁਨਾਹ ਹੁੰਦਾ ਸੀ। ਬਹੁਤ ਘੱਟ ਗੁਨਾਹ ਦਾ ਨਾਮ ਨਿਸ਼ਾਨ ਨਹੀਂ ਸੀ। ਉਹ ਹਰਨਾਕਸ਼ ਵਰਗਾ ਕੋਈ ਇੱਕ ਅੱਧਾ ਹੋ ਗਿਆ ਉਦੋਂ, ਫਿਰ ਰਾਵਣ ਵਰਗੇ ਹੋ ਗਏ, ਉਦੋਂ ਬਾਅਦ ਦੈਂਤਾਂ ਦੀਆਂ ਕੁਲਾਂ ਵੱਧਦੀਆਂ ਗਈਆਂ, ਤ੍ਰੇਤੇ ਵਿੱਚ ਇਸੇ ਤਰ੍ਹਾਂ, ਫਿਰ ਦੁਆਪਰ ਦੇ ਵਿੱਚ, ਕਲਯੁੱਗ ਦੇ ਵਿੱਚ ਸਾਰੇ ਥਾਵਾਂ ਦੇ ਉੱਤੇ ਹੀ ਰਾਵਣ ਬਿਰਤੀ, ਹਰਨਾਕਸ਼ ਬਿਰਤੀ ਦੇ ਲੋਕ, ਕੰਸ ਬਿਰਤੀ ਦੇ ਲੋਕ ਪੈਦਾ ਹੋ ਗਏ। ਬੰਦੇ ਦੀ ਬਿਰਤੀ ਹੈ, ਦੇਵਤਾ ਅਤੇ ਦੈਂਤ ਇੱਕ ਬਿਰਤੀ ਦਾ ਨਾਮ। ਸੋ ਰਾਕਸ਼ਾਂ ਵਰਗੇ ਲੋਕ ਹੋ ਗਏ, ਇਤਨਾ ਜ਼ਿਆਦਾ ਗੁਨਾਹ ਵੱਧ ਗਿਆ। ਕਲਯੁੱਗ ਦੇ ਸਮੇਂ ਦੇ ਵਿੱਚ 5,000 ਸਾਲ ਹੀ ਹੋਇਆ ਚੱਲੇ ਨੂੰ ਹਲੇ। ਸੋ ਇਸ ਤਰ੍ਹਾਂ ਤੁਰਿਆਂ ਜਾਂਦਿਆਂ ਦੇਖਿਆ ਕਿ ਉਸ ਵਕਤ 5,000 ਸਾਲ ਪਹਿਲਾਂ ਕਲਯੁੱਗ ਦਾ ਸਮਾਂ ਜਦੋਂ ਆਇਆ, ਲੋਕਾਂ ਦੇ ਮਨ ਦੇ ਖਿਆਲਾਤ ਜਿਹੜੇ ਸੀ ਉਹ ਬਦਲਣੇ ਸ਼ੁਰੂ ਹੋ ਗਏ। ਬੁੱਧੀਆਂ ਜਿਹੜੀਆਂ ਸੀ ਉਹ ਭ੍ਰਿਸ਼ਟ ਹੋਣੀਆਂ ਸ਼ੁਰੂ ਹੋ ਗਈਆਂ, ਧਾਰਮਿਕ ਮਰਿਆਦਾ ਜਿਹੜੀਆਂ ਸੀ ਉਹ ਬਦਲਣੀਆਂ ਸ਼ੁਰੂ ਹੋ ਗਈਆਂ। ਇਸ ਤਰ੍ਹਾਂ ਇੱਕ ਸਮਾਂ ਜਿਹਾ ਐਸਾ ਤਬਦੀਲ ਹੋਇਆ, ਹੁਣ ਜਿਵੇਂ ਸਮਾਂ ਬੰਦਾ ਮੂੰਹ ਚੁੰਗਲਾ ਪਾਉਂਦਾ ਦੂਜੇ ਦੇ, ਭਾਵ ਗੁਰੂ ਸਾਹਿਬ ਦੀ ਕੋਈ ਡਰ ਨਹੀਂ, ਕੋਈ ਗੁਰਾਂ ਦਾ, ਕੋਈ ਸੱਜਣ ਦਾ, ਕੋਈ ਸੰਗਤ ਦਾ, ਸੰਤਾਂ ਮਹਾਤਮਾ ਦਾ, ਭੈ ਹੀ ਉੱਡ ਗਿਆ ਮਨ ਦੇ ਅੰਦਰੋਂ। ਇਸ ਤਰ੍ਹਾਂ ਕਰਨ ਦੇ ਨਾਲ ਜਦੋਂ ਕਲਯੁੱਗ ਦੀ ਇੱਕ ਭਿਆਨਕ ਰੀਤੀ ਐਸੀ ਪ੍ਰਗਟ ਹੋਈ, ਹੁਣ ਮਹਾਰਾਜ ਅਕਾਲ ਪੁਰਖ ਜੀ ਹਰ ਵਾਰੀ ਹੁਕਮ ਕਰਦੇ ਸੀ ਵਿਸ਼ਨੂੰ ਜੀ ਨੂੰ ਕਿ ਜਾਓ ਤੁਸੀਂ ਦੁਨੀਆਂ 'ਤੇ ਆਹ ਕੰਮ ਕਰ ਆਓ, ਹੁਣ ਜਾਓ ਆਹ ਕੰਮ ਕਰ ਆਓ। ਸੋ ਇਸ ਤਰ੍ਹਾਂ ਫਿਰ ਜਦੋਂ ਐਸਾ ਭਿਆਨਕ ਸਮਾਂ ਆਇਆ, ਉਹਨਾਂ ਨੇ ਨਾ ਕਰ ਦਿੱਤੀ, ਮਹਾਰਾਜ ਇਹ ਤਾਂ ਬਹੁਤ ਜ਼ਿਆਦਾ ਗੰਦਗੀ ਹੈ, ਬਹੁਤਾ ਜ਼ਿਆਦਾ ਸਮਾਂ ਖਰਾਬ ਹੈ, ਸਾਡੇ ਸੰਭਾਲਣ ਦਾ ਨਹੀਂ ਹੈ। ਉਸ ਵਕਤ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ੍ਰਿਸ਼ਟੀ ਦੇ ਉੱਤੇ ਜਿਹਨੂੰ ਰਾਮ, ਗੋਬਿੰਦ, ਹਰੀ, ਨਾਰਾਇਣ, ਪਰਮੇਸ਼ਰ ਅਥਵਾ ਮਹਾਂਵਿਸ਼ਨੂੰ ਵੀ ਕਹਿੰਦੇ ਨੇ, ਉਸਨੂੰ ਮਹਾਂਵਿਸ਼ਨੂੰ ਜੋ ਸ੍ਰਿਸ਼ਟੀ ਦੇ ਵਿੱਚ ਪਰਮੇਸ਼ਰ ਦਾ ਨਾਮ ਰੱਖਿਆ ਹੋਇਆ, ਹਰੇਕ ਨੇ ਆਪੋ ਆਪਣੇ ਧਰਮ ਦੇ ਮੁਤਾਬਕ, ਕਹਿਣ ਲੱਗੇ ਚਲੋ ਠੀਕ ਹੈ, ਫਿਰ ਹੁਣ ਕੋਈ ਜਾਣ ਨੂੰ ਤਿਆਰ ਨਹੀਂ, ਅਸੀਂ ਆਪ ਹੀ ਆਵਾਂਗੇ, ਤਾਂਹੀਓ ਸਰਨਾ, ਤੁਹਾਡੇ ਕੋਲੋਂ ਸਰਨਾ ਨਹੀਂ ਹੁਣ, ਕਿਉਂਕਿ ਦੁਨੀਆਂ ਦੇ ਵਿੱਚ ਬਹੁਤ ਜ਼ਿਆਦਾ ਇਸ ਵਕਤ ਪਾਪ ਦਾ ਵਾਧਾ ਹੋ ਚੁੱਕਿਆ। ਕਲਯੁੱਗ ਦਾ ਸਮਾਂ, ਕਲਯੁੱਗ ਦੀ ਤਪੱਸਿਆ ਹੈ। ਬ੍ਰਹਮਾ ਦੇ 4 ਪੁੱਤਰ ਨੇ, ਸਤਯੁੱਗ, ਤ੍ਰੇਤਾ, ਦੁਆਪਰ, ਕਲਯੁੱਗ। ਇਹਨਾਂ ਵਿੱਚੋਂ ਕਲਯੁੱਗ ਦੀ ਜਿਹੜੀ ਤਪੱਸਿਆ ਬਹੁਤ ਜ਼ਿਆਦਾ ਹੋਣ ਕਰਕੇ ਇਹਦੇ ਮੂਹਰੇ ਕੋਈ ਵੀ ਨਹੀਂ ਖੜਦਾ ਹੈ, ਸਾਰੇ ਇਹ ਤੋਂ ਡਰਦੇ ਨੇ। ਤਾਂ ਤੇ ਇੱਥੇ ਫਿਰ ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਪਰਮੇਸ਼ਰ ਆਏ ਨੇ ਸ੍ਰਿਸ਼ਟੀ 'ਤੇ, ਔਰ ਆ ਕੇ ਜੇ ਨਾ ਆਉਂਦੇ ਤਾਂ ਇੰਨੀ ਠੱਲ ਨਹੀਂ ਸੀ ਪੈਣੀ, ਬਹੁਤ ਜ਼ਬਰਦਸਤ ਫਿਰ ਕਾਰਜ ਕਰਨੇ ਪਏ ਆਪ ਨੂੰ। ਦਸੇ ਸਰੂਪ ਧਾਰ ਕੇ ਆਪ ਨੇ ਸ੍ਰਿਸ਼ਟੀ 'ਤੇ ਸੰਸਾਰ ਨੂੰ, ਫਿਰ ਛੋਟੀਆਂ ਸ਼ਕਤੀਆਂ ਜੋ ਕੰਮ ਹੀ ਨਹੀਂ ਸੀ ਕਰਦੀਆਂ, ਫਿਰ ਓਅੰਗ ਤੋਂ ਤਬਦੀਲ ਕਰਕੇ ਇੱਕ ਓਅੰਕਾਰ ਦਾ ਅਭਿਆਸ ਕਰਾਇਆ ਸ੍ਰਿਸ਼ਟੀ ਨੂੰ, ਇੱਕ ਓਅੰਕਾਰ। ਹੁਣ ਇਹਦੇ ਥੱਲੇ ਹੋਰ ਆਸਰਾ ਨਾ ਲਏ ਹੋਵੇ। ਸਿੱਧਾਂ ਨੂੰ ਵੀ ਸਤਿਗੁਰੂ ਨਾਨਕ ਸਾਹਿਬ ਨੇ ਇਹੀ ਕਿਰਪਾ ਕਰਕੇ ਦੱਸਿਆ, ਸਿੱਧ ਵੀ ਮੰਨ ਗਏ। ਉਸ ਵਕਤ ਦੇ ਵਿਦਵਾਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਸਮਝਾਇਆ ਕਿ ਹੁਣ ਸਮਾਂ ਨਹੀਂ ਹੈ ਛੋਟੇ ਛੋਟੇ ਕਰਮਾਂ ਦਾ, ਕਰਮ ਧਰਮ ਪਾਖੰਡ ਜੋ ਦੀਸਾ, ਤਿੰਨ ਜਮ ਜਾਗਾਤੀ ਲੂਟੈ। ਕਲਯੁੱਗ ਦੇ ਸਮੇਂ ਵਿੱਚ ਤਾਂ ਬਸ ਨਿਰਵਾਣ ਕੀਰਤਨ ਗਾਵੋ, ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਇਹ ਜਦੋਂ ਗੁਰੂ ਨਾਨਕ ਦੇਵ ਜੀ ਨੇ ਫਿਰ ਗੁਰਮਤ ਦੀ ਮਰਿਆਦਾ ਨੂੰ ਸੰਸਾਰ 'ਚ ਪ੍ਰਗਟ ਕੀਤਾ ਤਾਂ ਥੋੜ੍ਹੀ ਠੱਲ ਪਈ, ਨਹੀਂ ਤਾਂ ਸੰਸਾਰ ਦੇ ਅੰਦਰ ਹਾਹਾਕਾਰ ਹੋ ਗਈ। ਦੁਨੀਆਂ ਦੇ ਅੰਦਰ ਉਸ ਵਕਤ ਕੋਈ ਧਰਮ ਨਹੀਂ, ਕੋਈ ਕਰਮ ਨਹੀਂ, ਬਸ ਮਹਾਰਾਜ ਕਹਿੰਦੇ ਨੇ ਉਸ ਵਕਤ ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਐਸਾ ਭਿਆਨਕ ਜਿਹੜਾ ਸਮਾਂ ਸੀ ਕਲਯੁੱਗ ਦਾ, ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਤੋਂ ਬਿਨਾਂ ਗੁਰਾਂ ਦੀ ਬਾਣੀ ਤੋਂ ਬਿਨਾਂ ਕਲਯੁਗ ਦਾ ਮੁਕਾਬਲਾ ਕਰਨ ਲਈ ਕੋਈ ਵੀ ਸਮਰੱਥ ਨਹੀਂ ਹੈ।
ਜੋ ਮੈਂ ਕਹਾਂ ਸੁਣੋ ਕਰ ਪ੍ਰੀਤੀ,
ਕਹਿੰਦੇ ਹੁਣ ਪ੍ਰੀਤੀ ਕਰਕੇ ਸੁਣੋ, ਜਿਵੇਂ ਗੁਰਮਤਿ ਦੀ ਰੀਤੀ ਪ੍ਰਾਰੰਭ ਹੋਈ ਹੈ, ਮੈਂ ਉਸ ਤਰ੍ਹਾਂ ਕਹਿੰਦਾ ਹਾਂ। ਇਹ ਪਿਆਰ ਨਾਲ ਸਾਰੇ ਸੁਣੋ ਜੀ।
ਭਾਉ ਧਰੇ ਸੇਵਤ ਨਿਤ ਕਾਲੀ,
ਇਹ ਜਿਹੜਾ ਸੀ ਭਾਈ ਭਗੀਰਥ ਮਲਸੀਹਾਂ ਪਿੰਡ ਦੇ ਵਿੱਚ, ਉੱਥੇ ਪਿੰਡ ਦੇ ਅੰਦਰ ਜਾ ਕੇ ਗੁਰੂ ਘਰ ਹੈ, ਉੱਥੇ ਦੇਵੀ ਦਾ ਮੰਦਰ ਵੀ ਹੈ, ਸ਼ਾਇਦ ਅੰਦਰ ਨਹੀਂ ਅਸੀਂ ਗਏ, ਪਿੰਡ ਦੇ ਬਾਹਰ ਬਾਹਰ ਬੱਸ ਅੱਡੇ ਵਾਲਾ ਗੁਰੂ ਘਰ ਤਾਂ ਦੇਖਿਆ ਜਾ ਕੇ ਮਹਾਂਪੁਰਖਾਂ ਦੇ ਨਾਲ, ਪਰ ਉੱਥੋਂ ਦੀ ਸੰਗਤਾਂ ਦੱਸਦੀਆਂ ਕਿ ਉੱਥੇ ਪਹਿਲਾਂ ਕਿਸੇ ਨੇ ਇੰਨਾ ਧਿਆਨ ਨਹੀਂ ਸੀ ਦਿੱਤਾ, ਬਾਅਦ ਵਿੱਚ ਹੁਣ ਧਿਆਨ ਦਿੱਤਾ ਹੈ। ਤਾਂ ਫਿਰ ਉਹ ਜਿਵੇਂ ਗੁਰਮਤਿ ਦੀ ਪ੍ਰਾਪਤੀ ਕੀਤੀ, ਪਹਿਲਾਂ ਉਹ ਕਾਲੀ ਦੇਵੀ ਦੀ ਜੋ ਪਰਮੇਸ਼ਰ ਦੀਆਂ ਸ਼ਕਤੀਆਂ ਹਨ ਦੈਂਤਾਂ ਨੂੰ ਮਾਰਨ ਲਈ ਪ੍ਰਗਟ ਕੀਤੀਆਂ ਸੀ, ਭਾਉ ਧਰੇ ਸੇਵਤ ਨਿਤ ਕਾਲੀ, ਉਹ ਭਾਵਨਾ ਕਰਕੇ ਜਿੰਨਾ ਕਿਸੇ ਨੂੰ ਪਤਾ ਸੀ ਉਹ ਵੱਧ ਤੋਂ ਵੱਧ ਉੱਚੀ ਸ਼ਕਤੀ ਨੂੰ ਮਾਣ ਦਿੰਦਾ ਅਤੇ ਦੁਨੀਆਂ ਦੇ ਅੰਦਰ ਸੇਵਾ ਕਰਦਾ।
ਸੁੱਚ ਸੰਜਮ ਕਰ ਪੂਰ ਸੁਚਾਲੀ,
ਬਹੁਤ ਸੁੱਚਮ ਸੰਜਮ ਬਹੁਤਾ ਜ਼ਿਆਦਾ ਰੱਖ ਕੇ ਸ੍ਰੇਸ਼ਟ ਚਾਲੀ ਨਾਲ ਚੱਲਦਾ।
ਰਟਹਿ ਨਾਮ ਪੋ ਪਵਾ ਭਵਾਨੀ,
ਉਹ ਉਹਦੇ ਹੀ ਨਾਮ ਰਟਦਾ ਸੀ, ਮੈਂ ਉਹਦੀ ਜੋ ਹੈ ਉਪਾਸ਼ਨਾ ਕਰਦਾ। ਤੋ ਇਸ ਤਰੀਕੇ ਨਾਲ ਉਹਦੇ ਮਨ ਦੇ ਅੰਦਰ ਸੀ ਇਹ ਗੱਲ, ਕਿਉਂਕਿ ਜਿੱਥੇ ਕੋਈ ਆਪਾਂ ਨੂੰ ਹਰ ਇੱਕ ਉਪਾਸ਼ਕ ਨੂੰ ਦੇਖਣਾ ਪੈਂਦਾ, ਉਹਦੀ ਭਾਵਨਾ ਬਿਲਕੁਲ ਸਹੀ ਹੁੰਦੀ ਹੈ, ਸ਼ਰਧਾ ਹੁੰਦੀ ਹੈ, ਉਹਨੂੰ ਇਹ ਨਹੀਂ ਸਮਝਣਾ ਕਿ ਹਰ ਇੱਕ ਭਾਵਨਾ ਵਾਲਾ ਆਪੋ ਆਪਣੀ ਇਸ ਉੱਤੇ ਪੂਰੀ ਭਾਵਨਾ ਜਿਵੇਂ ਆਪਾਂ ਕਰਦੇ ਹਾਂ ਇਸ ਤਰ੍ਹਾਂ ਕਰਦਾ। ਉਹਦੀ ਭਾਵਨਾ ਦੀ ਕਦਰ ਕਰਨੀ ਸਿੱਖਣੀ ਚਾਹੀਦੀ ਹੈ, ਕਿਸੇ ਦੇ ਦੇਵੀ ਦੇਵਤੇ ਦੀ ਨਿੰਦਾ ਨਹੀਂ ਕਰਨੀ, ਉਹ ਮਹਾਰਾਜ ਦਾ ਹੁਕਮ ਹੈ। ਸੋ ਭੋ ਭਵਾ ਭਵਾਨੀ, ਉਹ ਕਹਿਣ ਲੱਗੇ ਨੇ ਉਹਨੂੰ ਸ਼ਿਵਾ ਮੰਨਦੇ ਨੇ, ਦੈਵੀ ਸ਼ਕਤੀ ਮੰਨਦੇ ਨੇ। ਇਸ ਤਰ੍ਹਾਂ ਕਰਕੇ ਉਹਨੂੰ ਜਿੰਨਾ ਕਿਸੇ ਨੂੰ ਗਿਆਨ ਸੀ, ਜਿਵੇਂ ਲੋਕਾਂ ਨੇ ਆਪੋ ਆਪਣੀ ਮੱਤ ਮੁਤਾਬਕ ਸੂਰਜ ਨੂੰ ਭਗਵਾਨ ਕਿਹਾ ਉਹਨੂੰ ਓਨਾ ਹੀ ਪਤਾ ਸੀ, ਚੰਦਰਮਾ ਨੂੰ ਭਗਵਾਨ ਕਿਹਾ ਉਹਨੂੰ ਓਨਾ ਹੀ ਪਤਾ ਸੀ, ਕੋਈ ਨਿਗਾਹ ਜਾਂ ਪੱਥਰ ਰੱਖ ਕੇ ਉਹਨੂੰ ਭਗਵਾਨ ਕਿਹਾ ਉਹਨੂੰ ਓਨਾ ਹੀ ਪਤਾ, ਕੋਈ ਦਰਖਤ ਨੂੰ ਹੀ ਭਗਵਾਨ ਕਹੀ ਜਾਂਦਾ ਸੀ, ਕਿਉਂ ਪ੍ਰਚਾਰ ਹੈ ਹੀ ਨਹੀਂ ਸੀ, ਨਾ ਪ੍ਰਚਾਰ ਹੋਣੇ ਕਰਕੇ ਪਾਣੀ ਨੂੰ ਹੀ ਭਗਵਾਨ ਕਹਿਤਾ, ਉਹ ਤੋਂ ਹੀ ਡਰੀ ਜਾਂਦੇ ਨੇ ਇਹ ਭਗਵਾਨ ਹੈ ਉਹ ਭਗਵਾਨ ਹੈ। ਪਰ ਅਸਲ ਭਗਵਾਨ ਕੌਣ ਹੈ, ਅਸਲ ਪਰਮੇਸ਼ਰ ਕੌਣ ਹੈ? ਅਸਲ ਪਰਮੇਸ਼ਰ ਦਾ ਜਿਹੜਾ ਗਿਆਨ ਸੀ ਉਸ ਗਿਆਨ ਬਾਰੇ ਲੋਕ ਬਹੁਤ ਵੰਚਿਤ ਸੀ, ਉਸ ਗਿਆਨ ਤੋਂ ਗਿਆਨ ਨਾ ਪਤਾ ਹੋਣ ਕਰਕੇ, ਸ਼ਰਧਾ ਪਰਮੇਸ਼ਰ ਉੱਤੇ ਹੀ ਆ, ਪਰ ਪਰਮੇਸ਼ਰ ਨਾ ਕਿਸੇ ਨੇ ਦੇਖਿਆ ਨਾ ਕਿਸੇ ਨੂੰ ਉਹਦਾ ਪਤਾ ਸੀ, ਸ਼ਰਧਾ ਬੜੀ ਸੀ ਸਾਰਿਆਂ ਦੀ, ਪਰ ਕਿਉਂਕਿ ਸਹੀ ਰਸਤਾ ਜਿਹੜਾ ਸੀ ਉਹਦੇ ਗਿਆਨ ਨਹੀਂ। ਗੁਰੂ ਨਾਨਕ ਦੇਵ ਜੀ ਦਾ ਜਦੋਂ ਵਿਵਾਹ ਕਾਰਜ ਆਪਾਂ ਸੁਣਿਆ ਹੋਇਆ, ਅੱਗ ਦੇ ਦੁਆਲੇ ਪਰਿਕਰਮਾ ਕਰਨ ਤੋਂ ਮਹਾਰਾਜ ਨੇ ਨਾਂਹ ਕਰ ਦਿੱਤੀ, ਭਈ ਇਹ ਜਿਹੜੀ ਅੱਗ ਹੈ ਇਹ ਤਾਂ ਇੱਕ ਨੌਕਰ ਹੈ ਉਹਦਾ ਕਰਤਾਰ ਦਾ, ਮੈਂ ਅੱਗ ਦੇ ਦੁਆਲੇ ਪਰਿਕਰਮਾ ਨਹੀਂ ਕਰਨੀਆਂ ਹਨ, ਮੈਂ ਸ਼ਬਦ ਦੇ ਦੁਆਲੇ ਪਰਿਕਰਮਾ ਕਰਨੀਆਂ ਨੇ। ਇਸ ਕਰਕੇ ਜੋ ਮੈਂ ਤਾਂ ਨਿਰੰਕਾਰ ਦਾ ਉਪਾਸ਼ਕ ਹਾਂ, ਮੈਂ ਕਰਤਾਰ ਦਾ ਉਪਾਸ਼ਕ ਹਾਂ, ਲੋਕਾਂ ਨੇ ਪਹਿਲੀ ਵਾਰ ਇਹ ਨਾਂ ਸੁਣੇ ਨਿਰੰਕਾਰ ਕਰਤਾਰ। ਉਸ ਵਕਤ ਗੁਰੂ ਨਾਨਕ ਦੇਵ ਜੀ ਨੂੰ ਕਈ ਲੋਕ ਕਹਿੰਦੇ ਸੀ ਇਹ ਕੁਰਾਈਆ ਹੈ, ਖੋਟੇ ਰਾਹ ਲਾਉਣ ਵਾਲਾ ਜਿਹਨੂੰ ਕਹਿੰਦੇ ਨੇ, ਕੋਈ ਆਖੇ ਇਹਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ, ਲੋ ਇਹ ਕਿਵੇਂ ਹੋ ਸਕਦਾ। ਸਾਹਮਣਾ ਕਰਨਾ ਪੈਂਦਾ ਜਦੋਂ ਨਵੀਂ ਚੀਜ਼ ਸ਼ੁਰੂ ਕਰਨੀ ਹੋਵੇ, ਨਵਾਂ ਧਰਮ ਸ਼ੁਰੂ ਕਰਨਾ ਸੀ, ਕਾਫੀ ਜੱਦੋ ਜਹਿਦ ਤੋਂ ਬਾਅਦ ਕਿਤੇ ਜਾ ਕੇ ਲੋਕਾਂ ਨੂੰ ਸਮਝ ਪਈ ਸੀ ਕਿ ਜਿਨ੍ਹਾਂ ਜਿਨ੍ਹਾਂ ਨੂੰ ਅਸੀਂ ਭਗਵਾਨ ਕਹਿੰਦੇ ਉਹ ਭਗਵਾਨ ਨਹੀਂ ਹੈ, ਭਗਵਾਨ ਤਾਂ ਪਰਮੇਸ਼ਰ ਸਰਬ ਵਿਆਪਕ ਹੈ। ਫਿਰ ਕਿਸੇ ਨੇ ਐਸਾ ਬਣਾਇਆ, ਤੁਲਸੀ ਜੀ ਨੇ ਸ਼ਾਇਦ ਬਣਾਇਆ ਐਸਾ, ਦੋਹਰਾ ਏਕ ਰਾਮ ਦਸਰਥ ਕਾ ਬੇਟਾ, ਏਕ ਰਾਮ ਘਟ ਘਟ ਮੈਂ ਲੇਟਾ, ਏਕ ਰਾਮ ਕਾ ਸਗਲ ਪਸਾਰਾ, ਏਕ ਰਾਮ ਸਭ ਹੂੰ ਤੇ ਨਿਆਰਾ। ਇਸ ਕਰਕੇ ਇਹ ਨਿਰਗੁਣ ਰਾਮ ਦਾ ਸਗਲ ਪਸਾਰਾ ਹੈ, ਇਹ ਜੋ ਸਰਗੁਣ ਪਰਮਾਤਮਾ ਹੈ ਉਹ ਸਾਹਮਣੇ ਨਜ਼ਰ ਆਉਣ ਵਾਲਾ ਪਰਮਾਤਮਾ। ਇਸ ਤਰ੍ਹਾਂ ਸਾਰੇ ਜਿਹੜੇ ਜੀਵ ਸੀ ਉਹਨਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਨੇ ਨਾਮ ਦੇ ਨਾਲ ਜੋੜਿਆ, ਤਰਤੀਬ ਦੇ ਵਿੱਚ ਪਾਇਆ। ਫਿਰ ਲੋਕਾਂ ਨੂੰ ਇਹ ਤਰਤੀਬ ਦਿੱਤੀ ਕਿ ਸੋਦਰ ਦੇ ਵਿੱਚ, ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ ਵੱਜ ਤੇਰੇ ਨਾਦਾਂ ਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ, ਕਿਤੇ ਤੇਰੇ ਰਾਗ ਪਰਿਸਿਓਂ ਕਹੀ ਹੈ, ਕਿਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ। ਇੱਕ ਤਰਤੀਬ ਲਾਤੀ ਸਿਰੇ ਤੋਂ ਸਿਰੇ ਤੱਕ, ਲੋਕਾਂ ਨੂੰ ਸਮਝਾਇਆ ਵੀ ਇਹ ਪਰਮਾਤਮਾ ਨੂੰ ਸਾਰੇ ਗਾ ਕੇ ਉਹਦੇ ਕੋਲੋਂ ਸ਼ਕਤੀ ਲੈ ਕੇ ਫਿਰ ਤੁਹਾਨੂੰ ਅੱਗੇ ਸ਼ਕਤੀ ਦਿੰਦੇ ਨੇ, ਔਰ ਤੁਸੀਂ ਇਹਨਾਂ ਨੂੰ ਹੀ ਪਰਮਾਤਮਾ ਮੰਨੀ ਜਾਂਦੇ ਹੋ। ਛੋਟੀਆਂ ਸ਼ਕਤੀਆਂ ਜਿਹੜੀਆਂ ਪਰਮਾਤਮਾ ਤੋਂ ਲੈ ਕੇ ਬਣ, ਜਿਹੜੀ ਮਹਾਨ ਸ਼ਕਤੀ ਪਰਮਾਤਮਾ ਹੈ ਉਹਦੇ ਨਾਲੋਂ ਤੁਸੀਂ ਟੁੱਟੇ ਬੈਠੇ ਹੋ। ਇਹ ਜਿਹੜੀਆਂ ਸ਼ਕਤੀਆਂ ਤੁਹਾਨੂੰ ਚਾਰ ਪਦਾਰਥ ਦੇ ਸਕਦੀਆਂ ਨੇ, ਮੁਕਤੀ ਨਹੀਂ ਦੇ ਸਕਦੀਆਂ। ਬੇਸ਼ੱਕ ਪਰਖ ਕੇ ਦੇਖ ਲਓ, ਜੇ ਕਿਸੇ ਨੂੰ ਸ਼ੰਕਾ ਹੈ, ਕਿਸੇ ਨੂੰ ਵੀ ਵਰਲਡ ਦੇ ਵਿੱਚ ਸ਼ੰਕਾ, ਉਹ ਪਰਖ ਕੇ ਦੇਖ ਸਕਦਾ, ਪ੍ਰਗਟ ਕਰਕੇ ਉਹਨੂੰ ਪੁੱਛ ਲਓ ਕਿਉਂ ਜੀ ਮੁਕਤੀ ਮਿਲੇਗੀ ਤੁਹਾਡੇ ਤੋਂ, ਜਵਾਬ ਹੋ ਜਾਣਾ। ਮੁਕਤੀ ਕੋਈ ਵੀ ਨਹੀਂ ਦੇ ਸਕਦਾ ਹੈ। ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ। ਚਾਰ ਪਦਾਰਥ ਜੇ ਕੋ ਮੰਗੇ, ਚਾਰ ਪਦਾਰਥ ਥੱਲੇ ਥੱਲੇ ਦੀਆਂ ਚੀਜ਼ਾਂ, ਛੋਟੇ ਛੋਟੇ ਪਦਾਰਥ, ਪੈਸਾ ਟਕਾ ਆਦਿਕ ਮੰਗ ਲੈਣਾ, ਇਹ ਛੋਟੀਆਂ ਸ਼ਕਤੀਆਂ ਦੇ ਸਕਦੀਆਂ ਨੇ। ਪਰ ਜੇ ਮੈਨੂੰ ਕੋਈ ਇਹ ਕਹਾ ਦੇਵੇ ਕਿਸੇ ਤੋਂ ਵੀ ਹਾਂ ਉਹ ਮੁਕਤੀ ਦੇ ਸਕਦਾ, ਤਾਂ ਆਪਾਂ ਸਾਰਾ ਕੁਛ ਛੱਡ ਕੇ ਉਹਦੇ ਮਗਰ ਲੱਗ ਜਾਵਾਂਗੇ। ਕਹਾਵੇ ਤਾਂ ਸਹੀ, ਮੈਨੂੰ ਉਹ ਕਰ ਹੀ ਨਹੀਂ ਸਕਦਾ ਕੋਈ, ਫਿਰ ਏਡਾ ਵੱਡਾ ਕੌਣ ਹੈ? ਉਹ ਸਿਰਫ ਇੱਕ ਵਾਹਿਗੁਰੂ ਕਰਤਾਰ ਪਰਮੇਸ਼ਰ ਗੋਬਿੰਦ ਨਾਰਾਇਣ ਜੀ ਦੇ ਨਾਮ ਨੇ, ਜਿਹਨੂੰ ਅਸਲ ਵਿੱਚ ਆਪਾਂ ਗੌਡ ਕਹਿੰਦੇ, ਉਹ ਹੋਰ ਹੈ, ਉਹ ਸਰਵ ਵਿਆਪਕ ਹੈ, ਪਰਿਪੂਰਨ ਹੈ।
ਜਗਦੰਬਾ ਤ੍ਰੈ ਗੁਣ ਕੀ ਖਾਨੀ।
ਸੋ ਇਸ ਤਰ੍ਹਾਂ ਉਹਦੀ ਖੜਕੇ ਉਹਦੇ ਮੰਦਰ ਦੇ ਵਿੱਚ ਉਪਮਾ ਕਰਦਾ, ਜਗਤ ਮਾਤਾ ਹੈ ਤੂੰ, ਔਰ ਗੁਣਾਂ ਤਿੰਨਾਂ ਗੁਣਾਂ ਦੀ ਖਾਣ ਹੈ ਤੂੰ। ਐਸੀ ਐਸੀਆਂ ਉਪਮਾ ਕਰਕੇ ਉਹ ਪ੍ਰਸੰਨ ਕਰਦਾ, ਸਾਰੀ ਸਾਰੀ ਰਾਤ ਉੱਥੇ ਬੈਠਾ ਰਹਿੰਦਾ, ਕਿਉਂਕਿ ਮੁਕਤੀ ਦਾ ਇੱਛੁਕ ਹੈ ਕਿ ਮੈਨੂੰ ਕਿਸੇ ਤਰੀਕੇ ਨਾਲ ਮੁਕਤੀ ਦੀ ਜੋ ਪ੍ਰਾਪਤੀ ਹੋ ਜਾਵੇ। ਅਸਲ ਵਿੱਚ ਦੂਈ ਕੁਦਰਤ ਜਿਹੜੀ ਹੈ ਸਾਜੀ ਪਰਮਾਤਮਾ ਨੇ, ਉਹ ਹੈ ਸਾਰਿਆਂ ਦੀ ਸ਼ਕਤੀ, ਉਹਦੇ ਵੱਲ ਕਿਸੇ ਨੇ ਧਿਆਨ ਦਿੱਤਾ, ਉਹਦਾ ਕੋਈ ਰੂਪ ਆਕਾਰ ਨਹੀਂ। ਜਿਵੇਂ ਪਰਮੇਸ਼ਰ ਸਰਵ ਵਿਆਪਕ ਹੈ, ਇਸ ਤਰ੍ਹਾਂ ਸਰਵ ਵਿਆਪਕ ਜਿਹੜੀ ਕੁਦਰਤ ਹੈ, ਅਕਾਲ ਪੁਰਖ ਦੀ ਸ਼ਕਤੀ ਹੈ, ਸਾਰਾ ਕਰਮ ਉਹ ਕਰਦੀ ਹੈ। ਉਹਦੇ ਤੋਂ ਥੱਲੇ 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 ਬਹੁਤ ਨਿੱਕੀਆਂ ਨਿੱਕੀਆਂ ਤਾਕਤਾਂ ਕਰਮ ਕਰਦੀਆਂ ਨੇ। ਉਹ ਤਾਕਤਾਂ ਨੂੰ ਹੀ ਲੋਕ, ਛੋਟੇ ਤਾਕਤਾਂ ਨੂੰ ਹੀ ਪਰਮੇਸ਼ਰ ਸਮਝ ਕੇ ਉਹਨਾਂ ਦੀ ਆਰਾਧਨਾ ਕਰਦੇ ਰਹੇ।
ਅਸ਼ਟ ਭੁਜੇ ਅਸ਼ਟਾ ਯੁੱਧ ਚਮਕ ਹੈ।
ਹੁਣ ਕਹਿੰਦੇ ਨੇ ਇਸ ਤਰੀਕੇ ਨਾਲ ਉਹਦੀ ਉਪਮਾ ਵਿੱਚ ਹੀ ਲੱਗੇ ਹੋਏ ਨੇ, ਕਿ ਸਾਰੀ ਉਪਮਾ ਕਰ ਕਰਕੇ ਕਿ ਅਸ਼ਟ ਭੁਜੀ ਹੈ ਤੂੰ, ਔਰ ਤੇਰੇ ਹੱਥਾਂ ਵਿੱਚ ਅੱਠ ਸ਼ਸਤਰ ਚਮਕਦੇ ਨੇ। ਐਸਾ ਤਾਂ ਚਮਕਦੇ ਨੇ, ਪਰ ਇੱਕ ਉਹ ਸ਼ਕਤੀ ਹੈ ਸਿਰਫ, ਜਿਵੇਂ ਸੂਰਜ ਦੀਆਂ ਗਿਣਤੀ ਨਹੀਂ ਕੋਈ ਕਿਰਨਾਂ ਕਿੰਨੀਆਂ ਨੇ, ਉਹਨਾਂ ਵਿੱਚੋਂ ਇੱਕ ਕਿਰਨ ਲੈ ਕੇ ਜੇ ਆਪਾਂ ਉਸ ਕਿਰਨ ਦੀ ਉਪਾਸ਼ਨਾ ਕਰੀਏ, ਇਹ ਕਿਰਨ ਤੂੰ ਹੀ ਸੂਰਜ ਹੈ, ਉਹ ਸਾਡੀ ਗਲਤੀ। ਅਸੀਂ ਕਿਰਨ ਨੂੰ ਸੂਰਜ ਨਹੀਂ ਕਹਿ ਸਕਦੇ, ਇਹ ਸਿਰਫ ਇੱਕ ਨਿੱਕੀ ਜਿਹੀ ਕਿਰਨ ਹੈ ਸੂਰਜ ਦੀ। ਇੱਕ ਇਸੇ ਪ੍ਰਕਾਰ ਦੁਨੀਆਂ ਦੇ ਅੰਦਰ ਸ਼ਕਤੀਆਂ ਨੇ, ਵੱਖਰੇ ਵੱਖਰੇ ਕਰਮ ਕਰਦੀਆਂ ਨੇ, ਪਰ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇੱਕ ਓਅੰਕਾਰ ਦੇ ਨਾਲ ਜੋੜਿਆ, ਜੋ ਖੱਟ ਜੋਤੀ ਪ੍ਰਕਾਸ਼ਕ ਹੈ, ਜੋ ਸਾਰੀਆਂ ਜੋਤੀਆਂ ਦਾ ਪ੍ਰਕਾਸ਼ਕ ਰੂਪ, ਸੂਰਜ ਨੂੰ, ਚੰਦਰਮਾ ਨੂੰ, ਬਿਜਲੀ ਆਕਾਸ਼ ਦੀ, ਬੱਦਲਾਂ ਦੀ ਬਿਜਲੀ, ਧਰਤੀ ਉੱਤੇ ਜਿਹੜੀ ਚੀਜ਼ ਹੈ ਉਹ ਮਨੁੱਖ ਦੀ ਬੁੱਧੀ, ਅੱਗ ਅਤੇ ਤਾਰੇ, ਇਹਨਾਂ ਸਾਰੀਆਂ ਚੀਜ਼ਾਂ ਨੂੰ ਅੱਗੇ ਪ੍ਰਕਾਸ਼ ਦੇਣ ਦਾ ਕਰਮ ਪਰਮਾਤਮਾ ਕਰਦਾ। ਬਾਕੀ ਜਿਹੜੀਆਂ ਸ਼ਕਤੀਆਂ ਨੇ ਉਹ ਸਾਰੀਆਂ ਸੂਰਜ ਦੀ ਇੱਕ ਇੱਕ ਕਿਰਨ ਹੈ, ਔਰ ਇੱਕ ਇੱਕ ਕਿਰਨ ਨੂੰ ਪਰਮਾਤਮਾ ਕਹਿਣਾ ਸਾਡੀ ਗਲਤੀ ਹੋਵੇਗੀ, ਪਰ ਇੱਕ ਇੱਕ ਕਿਰਨ ਨੂੰ ਇਹ ਕਹਿਣਾ ਕਿ ਹਾਂ ਤੂੰ ਪਰਮਾਤਮਾ ਦੀ ਦੇਣ ਹੈ, ਉਹ ਅਲੱਗ ਗੱਲ ਹੈ। ਇਸ ਤਰ੍ਹਾਂ ਪਰਮਾਤਮਾ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ। ਦਿਨ ਦੇ ਵਾਸਤੇ ਸੂਰਜ ਦਿੱਤਾ, ਰਾਤ ਨੂੰ ਚੰਦਰਮਾ ਹੈ, ਤਾਰੇ ਹੈ, ਪਰ ਇਹ ਪਰਮਾਤਮਾ ਦੀਆਂ ਚੀਜ਼ਾਂ ਨੂੰ ਹੀ ਪਰਮਾਤਮਾ ਕਹਿ ਦੇਣਾ ਇਨਸਾਨ ਦੀ ਗਲਤੀ ਹੈ।
ਦਾਤਨ ਪਾਤ ਵਿਸਾਲਾ ਦਮਕ ਹੈ।
ਇਸ ਤਰ੍ਹਾਂ ਉਹਦੀ ਜਿਹੜੀ ਉਪਮਾ ਸੀ ਉਹ ਕਰਦਿਆਂ 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 ਹਰ ਰੋਜ਼ ਐਸੀ ਉਪਮਾ ਕਰਨੀ ਕਿ ਮੈਨੂੰ ਦਰਸ਼ਨ ਦਿਓ, ਮੇਰਾ ਕਲਿਆਣ ਕਰੋ, ਮੈਨੂੰ ਇਸ ਤਰ੍ਹਾਂ ਦਿਓ, ਇਸ ਤਰੀਕੇ ਨਾਲ ਬਹੁਤ ਸਾਰੇ ਨਾਂ ਜਿਹੜੇ ਜਪਣ ਲੱਗੇ ਹਨ।
ਦੋਹਰਾ ਇਸ ਪ੍ਰਕਾਰ ਬਹੁ ਨਾਮ ਜਪ ਪੂਜ ਕਾਲਕਾ ਮਾਤ।
ਇਸ ਤਰ੍ਹਾਂ ਬਹੁਤ ਸਾਰੇ ਨਾਮ ਲੈ ਕੇ ਕਾਲਕਾ ਦੀ ਆਰਾਧਨਾ, ਉਹ ਜਿਹੜਾ ਸੀ ਮਨੁੱਖ ਬਾਅਦ ਵਿੱਚ ਗੁਰੂ ਦਾ ਸਿੱਖ ਬਣਿਆ ਭਾਈ ਭਗੀਰਥ ਕਰਨ ਲੱਗਦਾ।